ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੇ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੇਦ ਕਤੇਬ ਇਫਤੜਾ ਪਾਏ, ਦਿਲ ਕਾ ਫਿਕਰ ਨ ਜਾਏ, ਟੋਕ ਦਮ ਕਰਾਰੇ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਬੇਦ ਕਤੇਬ ਇਫਤੜਾ ਪਾਏ, ਦਿਲ ਕਾ ਫਿਕਰ ਨ ਜਾਏ, ਟੋਕ ਦਮ ਕਰਾਰੇ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਏ, ਇਹ ਜੋ ਦੁਨੀਆ ਸੇ ਹਰ ਮੇਲਾ, ਦਸਤਗੀਰੀ ਨਾਹੇ ਰਾ ਰੋਗ, ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ, ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦ ਨਾ ਬੂਦ, ਕਰ ਫਕਰ ਦਾਇਮ ਲਾਏ ਚਸ਼ਮੇ, ਜੈ ਤਾਂ ਮੌਜੂਦ, ਅੱਲਾ ਪਾਕ ਪਾਕ ਹੈ, ਸਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ, ਉਹ ਕਰੈ ਜਨ ਸੋਏ, ਅੱਲਾ ਪਾਕ ਪਾਕ ਹੈ, ਸਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ, ਉਹ ਕਰੈ ਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਫਤਿਹ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਗਿਆਨ ਸਰੂਪ ਸ਼ਬਦਾਵਤਾਰ, ਪ੍ਰਗਟ ਗੁਰਾਂ ਕੀ ਦੇਹ, ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤਿਗੁਰੂ ਮਹਾਰਾਜ ਜੀ ਦੇ ਮਹਾਨ ਪਵਿੱਤਰ ਅਸਥਾਨ ਤੇ ਹਾਜ਼ਰੀਆਂ ਭਰਦੇ ਹੋਏ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਦਰਬਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਹੁਕਮਨਾਮਾ ਰੋਜ਼ਾਨਾ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਤੋਂ ਸਾਰੇ ਸੰਸਾਰ ਦੀਆਂ ਸੰਗਤਾਂ ਨਿਰੋਲ ਰੂਹਾਨੀਅਤ ਦੀ ਵਿਚਾਰ ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੋਰ ਐਸੀ ਵਿਚਾਰ ਵੱਧ ਘੱਟ ਨਹੀਂ ਹੁੰਦੀ, ਕੇਵਲ ਤੇ ਕੇਵਲ ਗੁਰੂ ਦਾ ਉਪਦੇਸ਼, ਗੁਰਬਾਣੀ ਦੀ ਵਿਚਾਰ, ਦਸਾਂ ਸਤਿਗੁਰੂ ਸਾਹਿਬਾਨ ਜੀ ਦਾ ਮਹਾਨ ਪਵਿੱਤਰ ਇਤਿਹਾਸ, ਗੁਰਮਤ ਵਿਚਾਰਾਂ, ਗੁਰਸ਼ਬਦ ਦੀ ਵਿਚਾਰ ਆਪਾਂ ਸਰਵਣ ਕਰਦੇ ਹਾਂ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਿਲਾਏ ਜੀਉ। ਸਤਿਗੁਰੂ ਮਹਾਰਾਜ ਸਾਰਿਆਂ ਨੂੰ ਮਿਲਾਉਣ ਵਾਲੇ ਹਨ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਗੁਰੂ ਘਰ ਅੰਦਰ ਇਹ ਮਹਾਨ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਤਿਗੁਰੂ ਸਾਹਿਬਾਨ ਦੇ ਜੋ ਮਹਾਨ ਪੰਜ ਤਖ਼ਤ, ਜੋ ਸਿੱਖੀ ਪ੍ਰਚਾਰ ਦਾ ਮਹਾਨ ਕੇਂਦਰ, ਜਿਨ੍ਹਾਂ ਵਿੱਚੋਂ ਸਭ ਤੋਂ ਮਹਾਨ ਸ੍ਰੀ ਅਕਾਲ ਤਖ਼ਤ ਸਾਹਿਬ, ਜਿੱਥੇ ਸਾਰੀ ਮਨੁੱਖਤਾ ਦੀ ਏਕਤਾ ਦੀ ਗੱਲ ਹੈ, ਭਰਾਤਰੀ ਭਾਵ ਦੀ ਗੱਲ ਹੈ, ਗੁਰਬਾਣੀ ਦਾ ਇਹ ਸਿਧਾਂਤ ਹੈ, ਗੁਰਬਾਣੀ ਦਾ ਉਪਦੇਸ਼ ਹੈ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਏਕ ਪਿਤਾ ਏਕਸ ਕੇ ਹਮ ਬਾਰਕ, ਸਾਰੀ ਮਨੁੱਖਤਾ ਦਾ ਪਿਤਾ ਇੱਕ ਪਰਿਪੂਰਨ ਪਰਮਾਤਮਾ ਹੈ, ਅਸੀਂ ਸਾਰੇ ਹੀ ਮਨੁੱਖ ਉਸ ਦੇ ਬਾਲਕ ਹਾਂ, ਬੱਚੇ ਹਾਂ। ਦਸ਼ਮੇਸ਼ ਪਿਤਾ ਜੀ ਨੇ ਫੁਰਮਾਇਆ ਹੈ, ਮਾਨਸ ਕੀ ਜਾਤ ਸਭ ਏਕ ਪਹਿਚਾਨਬੋ, ਮਨੁੱਖ ਜਾਤ ਕੇਵਲ ਇੱਕ ਹੀ ਹੈ। ਸੰਸਾਰ ਦੇ ਲੋਕਾਂ ਨੇ, ਵਿਸ਼ੇਸ਼ ਕਰਕੇ ਜਿਨ੍ਹਾਂ ਦਾ ਧਰਮ ਤੇ ਕਬਜ਼ਾ ਰਿਹਾ, ਬ੍ਰਹਿਮਣਵਾਦ ਨੇ ਫਰਕ ਪਾਇਆ, ਮਨੁੱਖਤਾ ਦੇ ਵਿੱਚ ਭੇਦ ਪਾਇਆ, ਊਚ ਨੀਚ ਦਾ ਭੇਦ ਫਰਕ ਪੈਦਾ ਕੀਤਾ, ਪਰ ਗੁਰੂ ਘਰ ਅੰਦਰ ਸਾਰਿਆਂ ਦਾ ਸਨਮਾਨ ਹੈ, ਸਾਰਿਆਂ ਦੇ ਨਾਲ ਉਹੀ ਪਿਆਰ ਹੈ। ਸਭ ਤੋਂ ਵੱਡੀ ਜੋ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਸੰਸਾਰ ਦੇ ਗੁਰੂ ਹਨ, ਤੇ ਇੱਥੇ ਵੀ ਕਿਸੇ ਨਾਲ ਵਿਤਕਰਾ ਨਹੀਂ ਹੈ। ਇੱਥੇ ਜੇ ਮੁਸਲਮਾਨ ਆਪਦੀ ਕੱਟੜਪੁਣੇ ਦੀ ਗੱਲ ਕਰਦਾ ਹੈ ਕਿ ਜੇ ਤੂੰ ਨਿਵਾਜਾ ਨਹੀਂ ਪੜ੍ਹਦਾ ਤਾਂ ਤੇਰਾ ਜਨਮ ਕਿਸੇ ਵੀ ਲੇਖੇ ਦੇ ਵਿੱਚ ਨਹੀਂ, ਆਪਣੇ ਧਰਮ ਦੀ ਗੱਲ ਕਰਦਾ ਹੈ, ਆਪਣੇ ਪੈਗੰਬਰਾਂ ਦੀ ਗੱਲ ਕਰਦਾ ਹੈ, ਉਸ ਨੂੰ ਵੀ ਅਧਿਕਾਰ ਦਿੱਤਾ ਹੈ ਬੋਲਣ ਦਾ। ਜਿਹੜਾ ਗੁਰੂ ਦੇ ਨਾਲ, ਪਰਮਾਤਮਾ ਦੇ ਨਾਲ ਅੰਤਰ ਆਤਮੇ ਜੁੜਿਆ ਹੋਇਆ ਹੈ, ਜਿਨ੍ਹਾਂ ਲੋਕਾਂ ਦਾ ਸੰਸਾਰ ਦੇ ਲੋਕਾਂ ਨੇ ਨਿਰਾਦਰ ਕੀਤਾ, ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਆਪਦੇ ਬਰਾਬਰ ਬਿਠਾਇਆ ਹੈ। ਭਾਵੇਂ ਭਗਤ ਰਵਿਦਾਸ ਜੀ ਹਨ, ਭਾਵੇਂ ਭਗਤ ਸਦਨਾ ਜੀ ਹਨ, ਭਗਤ ਕਬੀਰ ਜੀ ਹਨ, ਭਗਤ ਫਰੀਦ ਜੀ ਹਨ, ਕਿੱਥੇ ਸਾਰਿਆਂ ਦੇ ਨਾਲ ਪਿਆਰ ਹੈ, ਕਿੱਥੇ ਕਿਸੇ ਵਾਸਤੇ ਫਰਕ ਨਹੀਂ, ਭੇਦ ਨਹੀਂ। ਪਰ ਕਈਆਂ ਨੂੰ ਇਉਂ ਲੱਗਦਾ ਹੈ, ਉਹਨਾਂ ਦੀ ਆਪਣੀ ਸੋਚ ਹੈ, ਜੋ ਫਰਕ ਵਾਲੀ ਗੱਲ ਸੋਚਦੇ ਹਨ। ਕੱਲ ਇਸ ਮਹਾਨ ਪਵਿੱਤਰ ਸਥਾਨ ਮੰਜੀ ਸਾਹਿਬ ਵਿਖੇ ਭਗਤ ਰਵਿਦਾਸ ਜੀ ਦਾ ਪਾਵਨ ਜਨਮ ਦਿਹਾੜਾ ਮਨਾਇਆ ਗਿਆ, ਅਖੰਡ ਪਾਠਾਂ ਦੀ ਸਮਾਪਤੀ ਹੋਈ, ਜਿੱਥੇ ਗੁਰੂ ਘਰ ਦੇ ਵਿਦਵਾਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਭਗਤ ਰਵਿਦਾਸ ਜੀ ਦੇ ਜੀਵਨ ਤੇ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜੋ ਕਰੀਬ 50 ਸ਼ਬਦ ਹਨ, ਉਹਨਾਂ ਦੀ ਵਿਚਾਰ ਹੋਈ, ਉਹਨਾਂ ਦੇ ਭਾਵ ਵਿਚਾਰੇ ਗਏ। ਰਾਗੀ ਜਥਿਆਂ ਨੇ ਕੀਰਤਨ ਗਾਇਨ ਕੀਤਾ। ਉੱਥੇ ਗੁਰੂ ਪੰਥ ਦੀ ਮਹਾਨ ਸ਼ਖਸੀਅਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਮਹਾਨ ਪਵਿੱਤਰ ਸਥਾਨ ਸੱਚਖੰਡ ਦਰਬਾਰ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੱਲ ਸਿੰਘ ਜੀ, ਜੋ ਉੱਚ ਕੋਟੀ ਦੇ ਵਿਦਵਾਨ, ਬੁਲਾਰੇ, ਲਿਖਾਰੀ, ਬਹੁਤ ਪਿਆਰ ਵਾਲੇ, ਉਹਨਾਂ ਨੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਸੋ ਇੱਥੇ ਐਸੀ ਕੋਈ ਸੋਚ ਵੀ ਨਹੀਂ ਹੋ ਸਕਦੀ ਭੇਦ ਭਾਵ ਜਾਂ ਫਰਕ ਵਾਲੀ। ਇੱਥੇ ਤਾਂ ਸਾਰਿਆਂ ਦੇ ਨਾਲ ਪਿਆਰ ਹੈ, ਸਾਰਿਆਂ ਦਾ ਸਤਿਕਾਰ ਹੈ, ਸਾਰਿਆਂ ਨੂੰ ਪਿਆਰ ਦੇ ਨਾਲ ਗਲਵਕੜੀ ਵਿੱਚ ਲਿਆ ਜਾਂਦਾ ਹੈ। ਜਦੋਂ ਸਾਡੇ ਸਤਿਗੁਰੂ, ਪ੍ਰਤੱਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਤਰ੍ਹਾਂ ਦੀ ਭੇਦ ਫਰਕ ਵਾਲੀ ਗੱਲ ਸੋਚਣ ਦਾ ਹੀ ਮੌਕਾ ਨਹੀਂ ਦਿੰਦੇ, ਉੱਥੇ ਉਹਨਾਂ ਦੇ ਗੁਰਸਿੱਖ ਕਿਵੇਂ ਸੋਚ ਸਕਦੇ ਹਨ। ਕਿਸੇ ਦੀ ਸੋਚ ਵਿੱਚ ਆਪਣੀ ਵਿੱਚ ਫਰਕ ਹੋ ਜਾਵੇ, ਉਹਦੀ ਆਪਣੀ ਸੋਚ ਹੈ, ਪਰ ਗੁਰੂ ਘਰ ਅੰਦਰ ਕਿਸੇ ਤਰ੍ਹਾਂ ਦਾ ਭੇਦ ਭਾਵ ਨਹੀਂ, ਸਾਰਿਆਂ ਦੇ ਨਾਲ ਪਿਆਰ ਹੈ। ਸੋ ਇਸ ਪਿਆਰ ਦਾ ਸੁੱਖ ਨਿੱਘ ਮਾਣਨਾ ਚਾਹੀਦਾ ਹੈ। ਮਿਲ ਬੈਠ ਕੇ ਸਤਿਗੁਰੂ ਜੀ ਦਾ ਫੁਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਰੋਹ ਵਿਚਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਭਗਤ ਕਬੀਰ ਜੀ ਦੀ ਰਸਨਾ ਦੇ ਦੁਆਰਾ, ਜੋ ਅੱਜ ਅੰਮ੍ਰਿਤ ਵੇਲੇ ਪਾਵਨ ਹੁਕਮ ਸਤਿਗੁਰੂ ਜੀ ਨੇ ਬਖਸ਼ਿਆ ਹੈ, ਤਿਲੰਗ ਰਾਗ ਅੰਦਰ ਭਗਤਾਂ ਦੀ ਬਾਣੀ, ਅੱਗੇ ਹੋਰ ਵੀ ਭਗਤਾਂ ਦੀ ਬਾਣੀ ਹੈ, ਨਾਮਦੇਵ ਜੀ ਦੀ ਹੈ, ਹੋਰ ਬਾਣੀ ਹੈ। ਸੋ ਇਹ ਭਗਤ ਕਬੀਰ ਜੀ ਦੀ ਬਾਣੀ ਹੈ, ਭਗਤ ਕਬੀਰ ਦੀ ਰਸਨਾ ਦੇ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ। ਪਹਿਲਾਂ ਮੰਗਲ ਕਰਦੇ ਹਨ, ਇਹਨੂੰ ਵਿਦਵਾਨ ਵਸਤੂ ਨਿਰਦੇਸ਼ ਮੰਗਲ ਕਹਿੰਦੇ ਹਨ। ਇੱਕ, ਕਿਉਂਕਿ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਸੰਸਾਰ ਤੇ ਆਉਣਾ ਹੋਇਆ, ਜਿਹੜੇ ਸਨਾਤਨ ਧਰਮ ਨੂੰ ਮੰਨਣ ਵਾਲੇ, ਉਹਨਾਂ ਦਾ ਮੁੱਖ ਓਅੰਕਾਰ ਜਾਂ ਓਮ ਸ਼ਬਦ ਸੀ, ਤੇ ਇਹਦੇ ਹੀ ਉਹਨਾਂ ਨੇ ਝਗੜੇ ਪਾ ਲਏ। ਕੋਈ ਕਹਿੰਦਾ ਵੀ ਇਹਦੀਆਂ 2.5 ਮਾਤਰਾ ਹਨ, ਕੋਈ ਕਹਿੰਦਾ ਨਹੀਂ 3 ਹਨ, ਕੋਈ ਕਹਿੰਦਾ 3.5 ਹਨ, ਕੋਈ 4.5। 63 ਪ੍ਰਕਾਰ ਦੇ ਝਗੜੇ ਪਏ ਹੋਏ ਸਨ। ਮੁੱਖ ਰੂਪ ਵਿੱਚ 7 ਮਤਾਂ ਵਾਲਿਆਂ ਨੇ ਆਪਸ ਵਿੱਚ ਹੀ ਇਹ ਝਗੜੇ ਕਰਨ ਦੇ, ਧਾਰਮਿਕ ਲੜਾਈਆਂ, ਧਾਰਮਿਕ ਝਗੜੇ ਕਰਨ ਦੇ ਇਹ ਵਸੀਲੇ ਬਣਾਏ ਹੋਏ ਸਨ। ਉਹੀ ਲੋਕ ਬਹਿਸਬਾਜ਼ੀ ਜਾਂ ਝਗੜਿਆਂ ਵਿੱਚ ਪੈਂਦੇ ਹਨ ਜਿਨ੍ਹਾਂ ਨੇ ਆਪ ਉਸ ਮਾਰਗ ਤੇ ਚੱਲਣਾ ਨਹੀਂ ਹੁੰਦਾ। ਜਿਹੜੇ ਇਸ ਮਾਰਗ ਤੇ ਚੱਲਦੇ ਹਨ ਉਹ ਤਾਂ ਤੁਰ ਪੈਂਦੇ ਹਨ, ਉਹ ਝਗੜਿਆਂ ਵਿੱਚ ਨਹੀਂ ਪੈਂਦੇ। ਸੋ ਸਤਿਗੁਰੂ ਸਾਰੇ ਝਗੜੇ ਨਿਬੇੜਨ ਵਾਸਤੇ ਹੀ ਆਏ। ਇਸ ਕਰਕੇ ਓਅੰਕਾਰ ਦੇ ਜੋ ਭੇਦ ਸਨ, ਜੋ ਝਗੜੇ ਸਨ, ਜੋ ਭੁਲੇਖੇ ਉਹਨਾਂ ਨੇ ਪਾਏ, ਉਹ ਸਤਿਗੁਰੂ ਜੀ ਨੇ ਮਿਟਾਉਂਦਿਆਂ ਹੋਇਆਂ ਅੱਗੇ ਏਕਾ ਲਿਖ ਦਿੱਤਾ। ਏਕਾ ਵੀ ਅੰਕ ਗਿਣਤੀ ਵਾਲਾ, ਕਿਉਂਕਿ ਜੇ ਅੱਖਰਾਂ ਵਿੱਚ ਏਕਾ ਲਿਖਦੇ ਤੇ ਜਿਵੇਂ ਉਹਨਾਂ ਨੇ ਓਅੰਕਾਰ ਦੇ ਚਾਰ ਹਿੱਸੇ ਕਰ ਦਿੱਤੇ, ਆਕਾਰ ਓਕਾਰ ਮਕਾਰ ਪੁਨ ਅਰਧ ਬਿੰਦ ਪਹਿਚਾਨ ਚਾਰੋ ਕੇ ਸਮੁਦਾਇਕ ਓਅੰਕਾਰ ਪਹਿਚਾਨ, ਟੁਕੜੇ ਕਰ ਦਿੱਤੇ ਸਨ ਵੱਖ ਵੱਖ। ਇਸੇ ਤਰ੍ਹਾਂ ਇੱਕ ਦੇ ਵੀ ਉਹ ਜੇ ਅੱਖਰਾਂ ਵਿੱਚ ਇੱਕ ਲਿਖਿਆ ਹੁੰਦਾ ਤੇ ਇਹਦੇ ਵੀ ਉਹਨਾਂ ਨੇ ਟੁਕੜੇ ਕਰ ਦੇਣੇ ਸਨ, ਇਹਦੇ ਵੀ ਹੋਰ ਅਰਥ ਕੱਢ ਲੈਣੇ ਸਨ। ਇਸ ਲਈ ਸਤਿਗੁਰੂ ਜੀ ਨੇ ਅੰਕ ਵਾਲਾ ਜੋ ਏਕਾ ਹੈ ਉਹ ਲਗਾ ਕੇ ਸਤਿਗੁਰ ਝਗੜ ਨਿਬੇੜੇ ਸਾਰੇ ਝਗੜੇ ਹੀ ਮੁਕਾ ਦਿੱਤੇ ਕਿ ਉਹ ਪਰਮ ਪਿਤਾ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਦਵੈਤ ਸਰੂਪ ਹੈ, ਉਹਦੇ ਕਿਸੇ ਨਾਲ ਦਵੈਤ ਨਹੀਂ ਹੈ, ਕਿਸੇ ਨਾਲ ਈਰਖਾ ਨਹੀਂ ਹੈ, ਕਿਉਂਕਿ ਸਾਰਿਆਂ ਦੇ ਵਿੱਚ ਵਿਆਪਕ ਹੀ ਉਹ ਆਪ ਹੈ, ਸਾਰਿਆਂ ਘਟਾਂ ਵਿੱਚ ਉਹ ਵਰਤ ਹੀ ਆਪ ਰਿਹਾ ਹੈ, ਉਹ ਇੱਕ ਹੈ। ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਆਮ ਕਰਕੇ ਜੋ ਓਮ ਸ਼ਬਦ ਸੀ ਇਸ ਨੂੰ ਤਿਰਦਾ ਰੂਪ ਮੰਨਿਆ ਗਿਆ ਸੀ ਕਿ ਬ੍ਰਹਮਾ ਵਿਸ਼ਨੂੰ ਮਹੇਸ਼, ਇਹ ਤਿੰਨ ਜੋ ਪਰਮਾਤਮਾ ਦੀਆਂ ਸ਼ਕਤੀਆਂ ਹਨ ਜਾਂ ਪਰਮਾਤਮਾ ਨੇ ਇਹਨਾਂ ਤਿੰਨਾਂ ਨੂੰ ਜੋ ਸ਼ਕਤੀ ਤਾਕਤ ਦਿੱਤੀ, ਸ਼ਕਤੀ ਤਾਂ ਪਰਮਾਤਮਾ ਦੀ ਹੀ ਹੈ ਪਰ ਇਹਨਾਂ ਨੂੰ ਦਿੱਤੀ ਹੋਈ ਹੈ ਕੰਮ ਕਰਾਉਣ ਦੇ ਵਾਸਤੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ, ਜਿਵੇਂ ਉਹਦਾ ਹੁਕਮ ਹੁੰਦਾ ਹੈ ਇਹਨਾਂ ਤਿੰਨਾਂ ਨੂੰ ਉਸੇ ਤਰ੍ਹਾਂ ਹੀ ਕਰਨਾ ਪੈਂਦਾ ਹੈ। ਇਹ ਕੋਈ ਅੱਗੋਂ ਹੁੱਜਤ ਨਹੀਂ ਕਰ ਸਕਦੇ, ਜਵਾਬ ਨਹੀਂ ਦੇ ਸਕਦੇ। ਇਸ ਕਰਕੇ ਸਤਿਗੁਰੂ ਜੀ ਨੇ ਉੱਪਰ ਕਾਰ, ਉੱਪਰ ਲਕੀਰ ਖਿੱਚ ਦਿੱਤੀ ਵੱਡੀ, ਕਾਰ ਨਾਮ ਲਕੀਰ ਦਾ ਹੈ, ਦੇ ਕੇ ਚੌਂਕਾ ਕੱਢੀ ਕਾਰ। ਉਹ ਲਕੀਰ ਦਾ ਭਾਵ ਇਹ ਹੈ ਵੀ ਇਹ ਤਿੰਨੇ ਹੀ ਜੋ ਇਹ ਤਿੰਨ ਸ਼ਕਤੀਆਂ ਹਨ ਮਾਇਆ ਦੀਆਂ, ਸਤੋ ਗੁਣ ਦਾ ਮਾਲਕ ਵਿਸ਼ਨੂੰ, ਰਜੋ ਗੁਣ ਦਾ ਬ੍ਰਹਮਾ, ਤਮੋ ਗੁਣ ਦਾ ਮਹਾਦੇਵ, ਇਹ ਤਿੰਨੇ ਹੀ ਪਰਮਾਤਮਾ ਦੇ ਅਧੀਨ ਹਨ, ਇਹ ਸੁਤੰਤਰ ਨਹੀਂ ਹਨ, ਉਹਦੇ ਹੁਕਮ ਦੇ ਵਿੱਚ ਹਨ। ਤੇ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਹੈ, ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼। ਗੁਰਬਾਣੀ ਦਾ ਫਰਮਾਨ, ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਖਪਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਇਹ ਸਾਰੇ ਹੀ ਪਰਮਾਤਮਾ ਦੇ ਹੁਕਮ ਅੰਦਰ ਉਹਦੇ ਭੈ ਦੇ ਵਿੱਚ ਚੱਲਦੇ ਹਨ, ਉਹਦੇ ਅਧੀਨ ਹਨ। ਉਹ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਉਹਦੇ ਵਰਗਾ ਕੋਈ ਹੋਰ ਦੂਸਰਾ, ਅਦਵੈਤ ਸਰੂਪ ਹੈ, ਅਖੰਡ ਸਰੂਪ ਹੈ, ਉਹਦੇ ਕੋਈ ਟੁਕੜੇ ਨਹੀਂ ਕਰ ਸਕਦਾ। ਉਹ ਪਰਮਾਤਮਾ ਸਤ, ਇੱਥੇ ਸਤ ਦਾ ਅਰਥ ਹੈ ਜੋ ਸਦਾ ਹੈ, ਇੱਕ ਰਸ, ਗੁਰ ਚੇਤਨ ਸਰੂਪ ਹੈ, ਜਿਹਦੀ ਚੇਤਨ ਸੱਤਾ ਸਾਰਿਆਂ ਵਿੱਚ ਆਈ ਹੈ। ਇਹ ਪ੍ਰਸਾਦ ਆਨੰਦ ਸਰੂਪ ਹੈ, ਪਰਮ ਆਨੰਦ, ਉਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਹੁਣ ਭਗਤ ਕਬੀਰ ਜੀ ਦੋਹਾਂ ਹਿੰਦੂ ਅਤੇ ਮੁਸਲਮਾਨ ਦੋਹਾਂ ਪੱਖਾਂ ਦੀ ਗੱਲ ਕਰਦੇ ਹਨ ਕਿ ਦੋਹੇ ਹੀ ਆਪਸ ਵਿੱਚ ਐਵੇਂ ਝਗੜੇ ਕਰੀ ਜਾਂਦੇ ਹਨ ਤੇ ਦੋਹਾਂ ਦੇ ਜਿਹੜੇ ਧਰਮ ਗ੍ਰੰਥ ਹਨ, ਹਿੰਦੂ ਧਰਮ ਦੇ ਚਾਰ ਵੇਦ ਹਨ, ਸਾਮ, ਰਿਗ, ਜੁਦੁਰ, ਅਥਰੂਮਣ, ਤੇ ਮੁਸਲਮਾਨਾਂ ਦੀਆਂ ਚਾਰ ਕਿਤਾਬਾਂ ਤੌਰੇਤ, ਜ਼ਬੂਰ ਤੇ ਅੰਜੀਲ। ਸੋ ਇਹਨਾਂ ਦੇ ਵਿੱਚ ਪੈ ਕੇ ਨਾਮ ਤਾਂ ਜਪਦੇ ਨੇ ਤੇ ਇਹਨਾਂ ਦੇ ਝਗੜਿਆਂ ਵਿੱਚ ਪਏ ਹੋਏ ਹਨ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਸੋ ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੌਲਾਣੇ, ਵੀ ਸੱਚ ਤਾਂ ਪਾਸੇ ਹੀ ਰਹਿ ਗਿਆ। ਜੋ ਸਨਾਤਨ ਧਰਮ ਦੇ ਬ੍ਰਾਹਮਣ ਹਨ, ਠੇਕੇਦਾਰ ਬਣੇ ਹੋਏ, ਤੇ ਇਸਲਾਮ ਧਰਮ ਦੇ ਜਿਹੜੇ ਮੌਲਾਣੇ ਹਨ, ਇਹੀ ਖਹਿ ਖਹਿ ਕੇ ਮਰੀ ਜਾਂਦੇ ਹਨ। ਨਾਮ ਜਪਣਾ ਸੀ, ਬੰਦਗੀ ਕਰਨੀ ਸੀ, ਉਹ ਤਾਂ ਗੱਲ ਪਾਸੇ ਹੀ ਰਹਿ ਗਈ। ਇਸੇ ਭਾਵ ਨੂੰ ਮੁੱਖ ਰੱਖਦਿਆਂ ਹੋਇਆਂ ਭਗਤ ਕਬੀਰ ਜੀ, ਜੋ ਸੱਚਾਈ ਹੈ, ਜੋ ਸਿਧਾਂਤਕ ਵਿਚਾਰ ਹੈ, ਉਹ ਦਰਸਾ ਰਹੇ ਹਨ ਆਏ ਹੋਏ ਪਰਮ ਪਵਿੱਤਰ ਹੁਕਮਨਾਮੇ ਦੀ ਵਿਚਾਰ ਸਰਵਣ ਕਰਨ ਦੇ ਵਾਸਤੇ। ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਏਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹੇ ਗੁਰੂ, ਫੇਰ ਆਖੀਏ ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਾਹਿਬ ਜੀ ਬੇਦ ਕਤੀਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਭਗਤ ਕਬੀਰ ਦੀ ਰਸਨਾ ਦੁਆਰਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਗੁਰਾਂ ਕੀ ਸਾਚੀ ਦੇਹ ਪ੍ਰਤੱਖ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਚਾਰ ਵੇਦ ਤੇ ਚਾਰ ਕਿਤਾਬਾਂ, ਇਹਨਾਂ ਦੇ ਵਿੱਚ ਇਸਤਰਾ, ਇਸਤਰਾ ਦਾ ਅਰਥ ਹੁੰਦਾ ਮੁਬਾਲਗਾ ਹੈ, ਸੰਸਾ ਹੈ, ਜਾਂ ਕਈ ਵਿਦਵਾਨਾਂ ਨੇ ਵੰਚਕ ਵੀ ਅਰਥ ਕੀਤਾ ਵੀ ਠੱਗੀ ਮਹਿਕਮਾ ਹੈ, ਠੱਗੀ ਦੀਆਂ ਗੱਲਾਂ ਵੀ ਹਨ। ਹੁਣ ਮੁਸਲਮਾਨਾਂ ਦੇ ਧਰਮ ਗ੍ਰੰਥਾਂ ਦੇ ਵਿੱਚ ਜ਼ਿਕਰ ਆਇਆ ਹੈ, ਕੁਰਾਨ ਦੇ ਆਰੰਭ ਦੇ ਵਿੱਚ ਹੀ ਐਸਾ ਜ਼ਿਕਰ ਆਇਆ ਕਿ ਜੇ ਤੁਸੀਂ ਦੂਸਰੇ ਧਰਮ ਦੇ ਲੋਕਾਂ ਨੂੰ ਇਸਲਾਮ ਦੇ ਵਿੱਚ ਲਿਆਓਗੇ ਤੁਹਾਨੂੰ ਬੜਾ ਪੁੰਨ ਮਿਲੇਗਾ। ਫਿਰ ਲਾਲਚ ਦਿੱਤੇ ਗਏ ਹਨ, ਤੁਹਾਨੂੰ ਉੱਥੇ ਹੂਰਾਂ ਮਿਲਣਗੀਆਂ, 72-72 ਹੂਰਾਂ ਇੱਕ ਇੱਕ ਬੰਦੇ ਨੂੰ ਮਿਲਣਗੀਆਂ, ਇਹੋ ਜਿਹੇ ਲਾਲਚ ਦਿੱਤੇ ਹੋਏ ਹਨ। ਸੋ ਇਸੇ ਤਰ੍ਹਾਂ ਹੀ ਵੇਦਾਂ ਦੇ ਵਿੱਚ ਵੀ ਹੈ। ਸੋ ਕਈ ਤਰ੍ਹਾਂ ਦੀਆਂ ਉਹਨਾਂ ਦੇ ਵਿੱਚ ਵੀ ਐਸੀਆਂ ਵਿਚਾਰਾਂ ਕੀਤੀਆਂ ਗਈਆਂ ਹਨ, ਜੱਗ ਯਾਦ ਕਰਨ ਦੇ ਨਾਲ ਆਹ ਫਲ ਮਿਲਦਾ ਹੈ, ਗਊ ਮੇਧ ਜੱਗ ਕਰੋ, ਗਊ ਦਾ ਮੇਧਾ ਕੱਢ ਕੇ ਜੱਗ ਕਰਨਾ, ਇਹੋ ਜਿਹੀਆਂ ਗੱਲਾਂ ਹਨ ਜਿਹੜੀਆਂ ਅਸੀਂ ਜੇ ਪ੍ਰਗਟ ਕਰੀਏ ਤੇ ਫਿਰ ਉਹਦੇ ਵਿੱਚ ਬਹੁਤਾ ਝਗੜਾ ਖੜਾ ਹੋ ਸਕਦਾ ਹੈ, ਪਰ ਲਿਖਿਆ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਹੀ ਹੈ। ਅਸੀਂ ਉਹਦਾ ਕੋਈ ਇਹ ਨਹੀਂ ਵੀ ਆਪਦੇ ਕੋਲੋਂ ਕੋਈ ਬਣਾ ਕੇ ਗੱਲ ਕਰੀਏ, ਸੁਰਹ ਵਿਚਾਰ। ਸੋ ਇਹਨਾਂ ਦੇ ਵਿੱਚ ਇਸ ਤਰ੍ਹਾਂ ਹੈ, ਇਹ ਵੰਚਕ ਪੁਨਾ ਹੈ। ਸੋ ਇਹਨਾਂ ਦੇ ਨਾਲ ਜੋ ਦਿਲ ਅੰਦਰ ਫਿਕਰ ਹੈ, ਜੋ ਗਮ, ਜੋ ਚਿੰਤਾ, ਉਹ ਇਹਨਾਂ ਦੇ ਪੜ੍ਹਨ ਦੇ ਨਾਲ, ਵਿਚਾਰਨ ਦੇ ਨਾਲ ਅੰਦਰੋਂ ਜਾਂਦੀ ਨਹੀਂ, ਅੰਦਰੋਂ ਮਿਟਦੀ ਨਹੀਂ।
ਤੋ ਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਈ,
ਇਹਦਾ ਤਰੀਕਾ ਦੱਸਦੇ ਹਨ ਵੀ ਟੁੱਕ ਦਮ, ਥੋੜ੍ਹਾ ਜਿਹਾ ਦਮ, ਸਾਹ ਕਰਾਰੀ ਰੋਕਣਾ। ਸੋ ਥੋੜ੍ਹਾ ਜਿਹਾ ਜੇ ਤੁਸੀਂ ਟਿਕਾਓ ਲਿਆਓਗੇ, ਅੰਤਰਮੁਖ ਇਕਾਗਰ ਹੋਵੋਗੇ, ਤੇ ਇਕਾਗਰ ਹੋਣ ਦਾ ਤਰੀਕਾ ਤਾਂ ਬੰਦਗੀ ਹੀ ਹੈ, ਕਰ ਬੰਦਗੀ ਛਾਡ ਮੈਂ ਮੇਰਾ, ਬੰਦਗੀ ਕਰਨ ਦੇ ਨਾਲ ਹੀ ਮੈਂ ਮੇਰੇ ਤੋਂ ਵੀ ਛੁਟਕਾਰਾ ਹੁੰਦਾ ਹੈ। ਸੋ ਜੇ ਤੁਸੀਂ ਆਪਣੇ ਆਪ ਨੂੰ ਟਿਕਾਓ ਵਿੱਚ ਲਿਆਓਗੇ, ਥੋੜਾ ਜਿਹਾ ਸਮਾਂ ਵੀ ਅੰਤਰਮੁਖ ਜੇ ਤੁਸੀਂ ਟਿਕੋਗੇ, ਜੁੜੋਗੇ, ਤੇ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ ਕਿ ਉਹ ਖੁਦਾ ਖੁਦਾਏ ਖੁਦ ਆਏ, ਜੋ ਖੁਦ ਆਇਆ ਹੋਇਆ ਸਾਰਿਆਂ ਵਿੱਚ, ਜੋ ਸਾਰਿਆਂ ਵਿੱਚ ਵਿਆਪਕ ਹੈ, ਜਿਹਦੀ ਜੋਤ ਸਾਰਿਆਂ ਵਿੱਚ ਵਰਤ ਰਹੀ ਹੈ, ਉਹ ਹਾਜ਼ਰ ਹਜ਼ੂਰ ਹੈ, ਉਹ ਹਾਜ਼ਰ ਨਾਜ਼ਰ ਹੈ, ਉਹ ਕਿਤੇ ਦੂਰ ਨਹੀਂ ਹੈ। ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤਹੁ ਨਾ ਜਾਈ, ਰਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ।
ਬੰਦੇ ਰੋਜ ਨਾ ਫਿਰ ਪਰੇਸ਼ਾਨੀ ਮਾਏ,
ਹੇ ਬੰਦੇ ਜੋ ਤੇਰੀ ਪਰੇਸ਼ਾਨੀ ਭਟਕਣਾ ਹੈ, ਜੋ ਤੇਰੀਆਂ ਮੁਸ਼ਕਲਾਂ ਹਨ, ਜੋ ਘਬਰਾਹਟ ਹੈ ਤੇਰੇ ਅੰਦਰ, ਇਹ ਸਾਰੀ ਮਿਟ ਜਾਏਗੀ। ਇਹਨਾਂ ਪਰੇਸ਼ਾਨੀਆਂ ਤੋਂ ਘਬਰਾਹਟ ਤੋਂ ਤੂੰ ਬਚ ਜਾਏਗਾ। ਉਹਦੇ ਵਾਸਤੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਦੇ ਅੰਦਰ ਉਸ ਪਰਮਾਤਮਾ ਦੀ ਖੋਜ ਕਰ। ਬਾਹਰ ਲੱਭਣ ਦੇ ਨਾਲ ਕੁਝ ਵੀ ਨਹੀਂ। ਜਿਹ ਠਾਕੁਰ ਕੋ ਸੁਨਤ ਆਗਾਧ ਬੋਧ, ਸੋ ਹਿਰਦੈ ਗੁਰ ਦਇਓ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਤਾਂ ਤੇਰੇ ਨਾਲ ਹੀ ਵਸਦਾ ਹੈ, ਤੂੰ ਐਵੇਂ ਉਹਨੂੰ ਬਾਹਰ ਲੱਭਦਾ ਫਿਰਦਾ ਹੈ। ਦਿਲ ਮਹ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਉਹਦਾ ਮੁਕਾਮ, ਉਹਦਾ ਸਥਾਨ ਤਾਂ ਸਾਰਿਆਂ ਦੇ ਦਿਲਾਂ ਦੇ ਵਿੱਚ ਹੈ, ਉਹ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ। ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਜਿਨ੍ਹਾਂ ਨੂੰ ਸੋਝੀ ਆ ਗਈ, ਉਹਨਾਂ ਨੇ ਗੱਲ ਪੁਕਾਰ ਕੇ ਉੱਚੀ ਆਵਾਜ਼ ਦੇ ਨਾਲ ਕਹੀ ਕਿ ਦੁਨੀਆਂ ਦੇ ਲੋਕੋ, ਐਵੇਂ ਕਿਉਂ ਝਗੜੇ ਕਰਦੇ ਹੋ? ਉਹ ਪਰਮਾਤਮਾ ਤਾਂ ਸਾਰਿਆਂ ਦੇ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਇੱਕੋ ਜਿਹਾ ਵਰਤ ਰਿਹਾ ਹੈ। ਸੋ ਜੇ ਅਸੀਂ ਅੰਤਰਮੁਖ ਹੋ ਕੇ ਆਪਦੇ ਦਿਲ ਦੇ ਅੰਦਰ ਉਹਦੀ ਖੋਜ ਕਰੀਏ, ਤਾਂ ਫਿਰ ਸਾਰੀਆਂ ਪਰੇਸ਼ਾਨੀਆਂ ਮਿਟ ਜਾਣਗੀਆਂ। ਫਿਰ ਪਰੇਸ਼ਾਨੀਆਂ ਵਿੱਚ, ਫਿਰ ਭਟਕਣਾ ਦੇ ਵਿੱਚ ਨਹੀਂ ਪੈਣਾ ਪਵੇਗਾ।
ਦਸਤਗੀਰੀ ਨਾਹੀ,
ਇਹ ਜੋ ਤੁਸੀਂ ਦੁਨੀਆਂ ਵੇਖ ਰਹੇ ਹੋ, ਇੱਕ ਸਿਹਰ ਜਾਦੂਗਰੀ ਦਾ ਮੇਲਾ ਹੈ। ਜਿਸ ਤਰ੍ਹਾਂ ਜਾਦੂਗਰ ਆਪਣੀ ਝੋਲੀ ਦੇ ਵਿੱਚੋਂ ਬਹੁਤ ਕੁਝ ਕੱਢ ਕੱਢ ਕੇ ਵਿਖਾਈ ਜਾਂਦਾ ਹੈ, ਰੁਪਈਏ ਪੈਸੇ ਵੀ ਦਿਖਾਉਂਦਾ ਹੈ, ਕਿਤੇ ਕਬੂਤਰ ਬਣਾ ਕੇ ਉਡਾਈ ਜਾਂਦਾ, ਕਿਤੇ ਕੁਝ ਕਰਦਾ ਹੈ, ਪਰ ਵਾਸਤਵ ਦੇ ਵਿੱਚ ਉਹ ਸੱਚ ਨਹੀਂ ਹੁੰਦਾ। ਤੇ ਫਿਰ ਉਹ ਝੋਲੀ ਸਮੇਟ ਕੇ ਤੁਰ ਪੈਂਦਾ, ਬਾਅਦ ਵਿੱਚ ਕੁਝ ਵੀ ਨਹੀਂ। ਉਹ ਜਾਦੂਗਰੇ ਦੀਆਂ ਚੀਜ਼ਾਂ ਕੰਮ ਆਉਣ ਵਾਲੀਆਂ ਨਹੀਂ ਹੁੰਦੀਆਂ। ਜੇ ਕੰਮ ਆਉਣ ਵਾਲੀਆਂ ਹੁੰਦੀਆਂ ਹੋਣ, ਤੇ ਜਾਦੂਗਰ ਫਿਰ ਨੋਟਾਂ ਦੀਆਂ ਥਈਆਂ ਕੱਢ ਕੱਢ ਕੇ ਦਿਖਾਉਂਦਾ, ਫਿਰ ਲੋਕਾਂ ਤੋਂ ਰੁਪਈਆ ਰੁਪਈਆ ਕਿਉਂ ਮੰਗੇ? ਉਹ ਇੱਕ ਦਿਖਾਵਾ ਹੀ ਹੈ। ਇਹ ਸੰਸਾਰ ਵੀ, ਇਹ ਦੁਨੀਆਂ ਵੀ ਇੱਕ ਜਾਦੂਗਰੀ ਮੇਲਾ ਹੈ। ਇਹਦੇ ਵਿੱਚ ਕੋਈ ਵੀ ਚੀਜ਼ ਨਾਲ ਜਾਣ ਵਾਲੀ ਨਹੀਂ, ਦਸਤਗੀਰੀ ਨਾ ਹੈ, ਇਹਨਾਂ ਚੋਂ ਕੋਈ ਵੀ ਹੱਥ ਫੜਨ ਵਾਲਾ ਨਹੀਂ ਤੇਰਾ। ਜਿਨ੍ਹਾਂ ਨੂੰ ਤੂੰ ਆਪਣੇ ਸਮਝਿਆ ਹੈ, ਪਰ ਸਮਾਂ ਆਉਣ ਤੇ ਉਹ ਵੀ ਧੋਖਾ ਦੇ ਜਾਂਦੇ ਹਨ, ਉਹ ਵੀ ਆਪਣੇ ਨਹੀਂ ਬਣਦੇ। ਸਤਿਗੁਰੂ ਜੀ ਨੇ ਫਰਮਾਇਆ ਹੈ, ਬਾਕੀ ਤਾਂ ਕਿਹੜੀ ਗੱਲ ਹੈ, ਇਹ ਦੁਨੀਆਂ ਦੇ ਪਦਾਰਥ, ਦੁਨੀਆਂ ਦੇ ਸੰਬੰਧ, ਕੋਈ ਵੀ ਤੇਰੀ ਬਾਂਹ ਫੜਨ ਵਾਲਾ ਨਹੀਂ, ਕਿਸੇ ਨੇ ਨਾਲ ਨਹੀਂ ਜਾਣਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਵਾ। ਇਹ ਸਰੀਰ ਜਿਹੜਾ ਤੇਰੇ ਨਾਲ ਪੈਦਾ ਹੋਇਆ ਹੈ ਇਹ ਵੀ ਤੇਰੇ ਨਾਲ ਨਹੀਂ ਜਾਣਾ। ਸੋ ਦੁਨੀਆਂ ਦੇ ਪਦਾਰਥ, ਦੁਨੀਆਂ ਦੇ ਸੰਬੰਧ ਇਹ ਕੋਈ ਵੀ ਨਾਲ ਨਿਭਣ ਵਾਲੇ ਨਹੀਂ ਹਨ, ਕੋਈ ਵੀ ਤੇਰੀ ਅਖੀਰ ਨੂੰ ਬਾਂਹ ਫੜਨ ਵਾਲੇ ਨਹੀਂ, ਤੇਰੀ ਸਹਾਇਤਾ ਕਰਨ ਵਾਲੇ ਨਹੀਂ ਹਨ।
ਬਾਦ ਬਕਾਹੀ
ਝੂਠ ਪੜ ਪੜ ਕੇ ਖੁਸ਼ ਹੋ ਰਿਹਾ ਹੈ, ਪਰਲੋਕ ਦੀ ਤਾਂ ਖਬਰ ਹੈ ਹੀ ਨਹੀਂ, ਪਤਾ ਤਾਂ ਹੈ ਹੀ ਨਹੀਂ, ਤੇ ਬਿਨਾਂ ਪਤੇ ਤੋਂ ਐਵੇਂ ਬਾਕ ਬਕਾਹੇ ਬਾਦ ਬਕਾਹੇ ਝਗੜੇ ਬਕਦਾ ਹੈ, ਐਵੇਂ ਬਕਵਾਸ ਕਰੀ ਜਾਂਦਾ ਹੈ। ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹਿ ਛਪਾਇਓ, ਵੀ ਐਵੇਂ ਕਿਉਂ ਬਕਵਾਸ ਕਰਦਾ ਹੈ ਸਤਿਗੁਰੂ ਜੀ ਫਰਮਾਉਂਦੇ। ਸੋ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਉਹ ਝਗੜਿਆਂ ਦੇ ਵਿੱਚ ਨਹੀਂ ਪੈਂਦੇ, ਉਹ ਝਗੜੇ ਨਹੀਂ ਕਰਦੇ, ਤੇ ਐਵੇਂ ਹੀ ਝਗੜੇ ਕਰੀ ਜਾਂਦਾ ਹੈ ਤੇ ਖੁਸ਼ ਹੁੰਦਾ ਹੈ। ਕਿ ਸਾਡੇ ਧਰਮ ਗ੍ਰੰਥਾਂ ਵਿੱਚ ਆਹ ਲਿਖਿਆ ਹੈ, ਆਹ ਕੁਝ ਕਰਨ ਦੇ ਨਾਲ ਆਹ ਮਿਲ ਜਾਏਗਾ, ਦੂਜਾ ਕਹਿੰਦਾ ਸਾਡੇ ਆਹ ਲਿਖਿਆ ਹੈ ਸਾਨੂੰ ਆਹ ਪ੍ਰਲੋਕ ਮਿਲੇਗਾ, ਐਵੇਂ ਹੀ ਖਬਰ ਕੋਈ ਨਹੀਂ ਹੈ, ਇਸਨੂੰ ਪਤਾ ਕੋਈ ਨਹੀਂ, ਸੋਝੀ ਕੋਈ ਨਹੀਂ, ਤੇ ਐਵੇਂ ਝਗੜੇ ਕਰੀ ਜਾਂਦਾ ਹੈ ਆਪਸ ਵਿੱਚ। ਕਈ ਐਸੇ ਵੀ ਹਨ ਬਿਨਾਂ ਮਤਲਬ, ਕਦੀ ਮਨ ਦੇ ਟਕਾ ਦਾ ਤਾਂ ਉਹਨਾਂ ਨੂੰ ਪਤਾ ਲੱਗਿਆ ਨਹੀਂ, ਆਪਦਾ ਤਾਂ ਕਦੀ ਮਨ ਉਹਨਾਂ ਦਾ ਟਿਕਿਆ ਨਹੀਂ, ਮਨ ਇਕਾਗਰ ਨਹੀਂ ਹੋਇਆ, ਸ਼ਾਂਤ ਨਹੀਂ ਹੋਇਆ, ਤੇ ਗੱਲਾਂ ਕਰਨਗੇ ਉਹ ਬ੍ਰਹਮ ਗਿਆਨ ਦੀਆਂ, ਤੁਰਿਆ ਅਵਸਥਾ ਤੋਂ ਥੱਲੇ ਤਾਂ ਖਲੋਂਦੇ ਹੀ ਨਹੀਂ। ਤੇ ਜੇ ਉਹਨਾਂ ਨੂੰ ਪੁੱਛੋ ਵੀ ਤੁਰਿਆ ਅਵਸਥਾ ਤੇ ਪਹੁੰਚਿਆ ਹੋਇਆ ਦੇ ਵਿੱਚ ਕਿਹੜੀ ਤਾਕਤ ਆਉਂਦੀ ਹੈ, ਦੱਸ ਤੇਰੇ ਵਿੱਚ ਆਹ ਤਾਕਤ ਹੈ, ਜੇ ਹੈ ਤਾਂ ਦੱਸ, ਚੁੱਪ ਫਿਰ ਨਹੀਂ ਬੋਲ ਸਕਦੇ। ਡੀਂਗਾਂ ਉਹਨਾਂ ਚਿਰ ਹੀ ਮਾਰਦੇ ਹਨ ਜਿੰਨਾ ਚਿਰ ਕੋਈ ਉਹਨਾਂ ਨੂੰ ਅੱਗੋਂ ਜਾਣਕਾਰ ਨਾ ਮਿਲੇ। ਜਦੋਂ ਕੋਈ ਉਸ ਅਵਸਥਾ ਤੇ ਪਹੁੰਚਿਆ ਹੋਇਆ ਮਿਲ ਜਾਂਦਾ ਹੈ ਫਿਰ ਉਹ ਚਿੱਥੇ ਪੈ ਜਾਂਦੇ ਹਨ, ਉਹਨਾਂ ਦੀਆਂ ਫਿਰ ਡੀਂਗਾਂ ਚੱਲਦੀਆਂ ਨਹੀਂ ਉੱਥੇ। ਕਿਉਂਕਿ ਜਦੋਂ ਪ੍ਰਤੱਖ ਦੀ ਗੱਲ ਹੋ ਗਈ ਵੀ ਆਹ ਅਵਸਥਾ ਤੇ ਪਹੁੰਚ ਕੇ ਆਹ ਰੂਹਾਨੀ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ, ਜੇ ਤੇਰੇ ਵਿੱਚ ਹੈ ਤਾਂ ਦੱਸ, ਇਸ ਚੀਜ਼ ਦਾ ਤੈਨੂੰ ਅਨੁਭਵ ਹੈ, ਫਿਰ ਉਹ ਚੁੱਪ ਕਰ ਜਾਂਦੇ, ਕੋਈ ਜਵਾਬ ਹੀ ਨਹੀਂ। ਐਵੇਂ ਬੇਖਬਰ ਬਾਦ ਬਕਾ ਹੈ, ਬਿਨਾਂ ਖਬਰ ਤੋਂ, ਬਿਨਾਂ ਸੋਝੀ ਤੋਂ, ਬਿਨਾਂ ਜਾਣਕਾਰੀ ਤੋਂ ਐਵੇਂ ਬੋਲੀ ਜਾਂਦੇ ਹਨ। ਸੋ ਉਗਰ ਗਿਆ ਜੈਸੇ ਖੋਟਾ ਟਬੂਆ ਨਦਰ ਸਰਾਫਾਂ ਆਇਆ, ਜਦੋਂ ਸਰਾਫਾਂ ਦੀ ਨਿਗਾਹ ਵਿੱਚ ਆ ਜਾਵੇ ਫਿਰ ਪਤਾ ਲੱਗ ਜਾਂਦਾ ਹੈ ਵੀ ਇਹ ਤਾਂ ਕੂੜ ਮੁਲੰਮਾ ਪਾਜ ਲਹਿ ਜਾਏ, ਇਹ ਤਾਂ ਐਵੇਂ ਮੁਲੰਮਾ ਹੀ ਹੈ, ਝੂਠਾ ਹੀ ਹੈ। ਸੋ ਜਦੋਂ ਸਹੀ ਰੂਪ ਦੇ ਵਿੱਚ ਜਿਹੜੇ ਅਭਿਆਸੀ ਹਨ, ਜਿਨ੍ਹਾਂ ਨੇ ਬੰਦਗੀ ਕਰਕੇ ਘਾਲਣਾ ਘਾਲ ਕੇ ਉਹ ਅੰਤਰੀ ਅਵਸਥਾ ਪ੍ਰਾਪਤ ਕੀਤੀਆਂ ਹਨ, ਉਹਨਾਂ ਦੇ ਸਾਹਮਣੇ ਫਿਰ ਝੂਠਿਆਂ ਦੀਆਂ ਡੀਂਗਾਂ ਨਹੀਂ ਚੱਲਦੀਆਂ। ਕਈ ਡਿਗਰੀਆਂ ਦੇਣ ਦੀ ਗੱਲ ਕਰਦੇ, ਕਈ ਹੋਰ ਗੱਲ ਕਰਦੇ ਹਨ, ਇਹ ਤਾਂ ਆਤਮਕ ਅਵਸਥਾਵਾਂ ਹਨ, ਇਹਨਾਂ ਦੀਆਂ ਡਿਗਰੀਆਂ ਕੋਈ ਨਹੀਂ ਦੇ ਸਕਦਾ। ਤੇ ਕਈ ਹੋਰ ਹੀ ਆਪਦੀਆਂ ਕਈ ਤਰ੍ਹਾਂ ਦੀਆਂ ਸੋਚਾਂ, ਨਵੀਆਂ ਨਵੀਆਂ ਗੱਲਾਂ, ਕਾਢਾਂ ਕੱਢਦੇ ਹਨ ਕਿ ਸਾਡਾ ਵੱਖਰਾਪਨ ਮਹਿਸੂਸ ਹੋਵੇ ਵੀ ਅਸੀਂ ਵੱਖਰੇ ਹਾਂ। ਇਹਨਾਂ ਗੱਲਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਤਾਂ ਕੀ ਹੋਣੀ ਹੈ, ਖੁਸ਼ੀ ਤਾਂ ਕੀ ਹੋਣੀ ਹੈ, ਉਹ ਤਾਂ ਹੋਰ ਹੇਠਾਂ ਨੂੰ ਨਿਗਰ ਜਾਂਦਾ ਹੈ। ਕੁਝ ਵੀ ਉਹਦੇ ਪੱਲੇ ਜੋ ਪਹਿਲਾਂ ਵੀ ਹੁੰਦਾ ਮਾੜਾ ਮੋਟਾ ਉਹ ਵੀ ਨਹੀਂ ਰਹਿੰਦਾ। ਇਸ ਵਾਸਤੇ ਸੂਦੇ ਰੇਗ ਚਲੋ ਤੁਮ, ਭੂਲੇ ਮਾਰਗ ਜਿਨ੍ਹੇ ਬਤਾਇਆ ਐਸਾ ਗੁਰ ਵਡ ਪਾਗੀ ਪਾਇਆ। ਜੋ ਸਤਿਗੁਰੂ ਨੇ ਸਿੱਧਾ ਰਸਤਾ ਦੱਸਿਆ ਹੈ, ਸਿੱਧੇ ਸਿੱਧੇ ਮਾਰਗ ਤੇ ਚੱਲੋ, ਗੁਰਮਤਿ ਸਿਧਾਂਤਾਂ ਤੇ ਪਹਿਰਾ ਦੇਵੋ ਤਾਂ ਤੁਹਾਨੂੰ ਗੁਰੂ ਦੀ ਖੁਸ਼ੀ ਮਿਲੇਗੀ। ਇਉਂ ਸਤਿਗੁਰੂ ਜੀ ਫਰਮਾਉਂਦੇ ਹਨ, ਐਵੇਂ ਝੂਠ ਪੜ ਪੜ ਕੇ ਖੁਸ਼ ਹੋ ਰਿਹਾ ਹੈ, خبر تا ہے نہیں، سوجی تا ہے نہیں، ایویں بعد بکاہ جھگڑے بکدا ہے۔
حق سچ خالق خلق میانی، سیام مورت ناہی۔
پرماتما واہگرو تا سچا ہے، سدیو سچا ہے، خالق جو خلقت دا مالک ہے، جو ساریاں دا مالک رب ہے۔ سو خلق میانے وہ خلقت دے وچ وس رہا ہے، وہ جرے جرے اندر ساریاں دے اندر وہ وس رہا ہے۔ جے کہو بھی وہ سیام مورت، بھی کالیاں مورتاں جو کرشن جی دیاں بنا کے رکھیاں پتھراں دیاں، جاں وشنو جی دیاں، جاں ہور کئی طرح دیاں مورتاں، بھی انہاں مورتاں دے وچ وہ نہیں ہے، وہ پتھراں دے وچ نہیں ہے، وہ مورتاں دے وچ نہیں ہے۔ جے یہ مورت سچی ہے تو گڑنہارے کھاؤ۔ یوں سدگرو جی بھگت رسنا دوارا اپدیش بخشتے ہیں۔
آسمان میں لہنگ دریا، گسل کرد نبود۔
اتھے آسمان دا ارتھ ہردا آسمان بھی ہے، آسمان دا ارتھ دسم دوار بھی، گگن منڈل مہتانا وہ بھی ہے۔ سو ہردے روپی آسمان دے اندر گر دریاؤ سدا جل نرمل، ناتے درمت میل ہے، انتر گت تیرتھ مل ناؤ۔ جو انتر مکھ ہو کر کے آتما روپی تیرتھ تے سنان کرنا ہے، جتھے نام روپی جل لہنگ وگ رہا ہے ہمیشہ، دربی پوت کرن والا۔ سو گسل کردن بود دوہیں پاٹھ ہن، گسل درد اسنان، کردن درد کیتا، بود تھا کرنا سی، کرنا تھا، کرنا سی، پر کرد نہ بود نہیں کیتا۔ انترمک ہو کے آتما روپی تیرتھ تے گرو دے اپدیش دے دوارا وہ آنند ماننا سی، پر وہ نہیں مانیا۔ آسمان میانے لہنگ دریا، ہردہ روپی آکاش۔ ہوں جدوں اسی انترمک ہوندے ہاں، جنہاں نوں کدی یہ رس آیا ہووے، ہردے آکاش دے اندر جدوں اندر دیاں اکھاں کھلدیاں ہن، انتریو نیتر کھلدے ہن، ادوں پھر کئی وار اندر جدوں پرکاش دکھائی دیندا ہے، وہ پرکاش اتنا نگ والا ہے، اتنا وہ صاف ہے، نام جپت کوٹ سور اجارا بنسے پرم اندھیرا، پرتکھ بھی اندر پرکاش ہوندا ہے۔ سو جنہاں نوں ہردے اندر پرکاش پراپت ہویا، سوجی آئی، انہاں نوں پھر کئی وار باہر دی روشنی جیڑی ہے پرتکھ روپ چ اندھیرے ورگی ہی دکھائی دیندی ہے۔ یہ انتریو گلاں جنہاں نے اس مارگ تے پہنچ کیتی ہے انہاں نوں سوجی ہے۔ عام جڑے لوکی ہن وہ تاں گپاں ہی سمجھدے ہن، کیونکہ انہاں نے کدی انترمکھ ہو کے ویکھیا نہیں، کدی انہاں نوں سوجی پراپت نہیں ہوئی، کدی ٹکا دا رس آنند پراپت نہیں ہویا۔ جس نوں آیا ہے، جس رسے آیا سوئی جانا، پیکھ پیکھ من میں حیران ہے، وہ تاں ویکھ ویکھ کے حیران ہوئی جاندا ہے، بھی ہر رس کے اوپر اور کیا کہی ہے، جن پیا سو ترپتا گا، بھی اس کو اوپر تا ہور کوئی گل ہی نہیں ہے۔ سو روح وچار جو ہردا روپی آکاش ہے، جا گگن منڈل دسم دوار، ہن دسم دوار دی وچار گربانی اندر سدگرو جی نے بہت وار درسائی ہے، جتھے گرو امرداس صاحب جی مہاراج نے دسم دوار دی وچار آنند صاحب اندر دسی ہے۔ اتے دسم دوار دے بارے سدگرو جی نے ہور بھی دسیا ہے، من نرمل نہیں دسویں دوار، پرم پرم موڑا آوے وارو وار۔ یہ انہاں واسطے ہے ਜੋਗੀ ਲੋਕ ਜੋ ਇੜਾ ਪਿੰਗਲਾ ਦੀ ਸਾਧਨਾ ਕਰਕੇ ਦਸਮ ਦੁਆਰ ਤੇ ਪਹੁੰਚਦੇ, ਪਰ ਮਨ ਨਹੀਂ ਸੀ ਉਹਨਾਂ ਦਾ ਨਿਰਮਲ ਹੁੰਦਾ, ਨਾ ਉਹਨਾਂ ਨੇ ਸੇਵਾ ਕਰਨੀ, ਨਾ ਉਹਨਾਂ ਨੇ ਹਿਰਦੇ ਅੰਦਰ ਸਿਮਰਨ ਕਰਨਾ, ਸਿੱਧਾ ਹੀ ਉਹ ਖੱਬੀ ਸੱਜੀ ਨਾਸ ਦੇ ਦੁਆਰਾ, ਇੜਾ ਪਿੰਗਲਾ ਦੇ ਦੁਆਰਾ ਸਾਹ ਚੜਾ ਕੇ ਇਹ ਅਭਿਆਸ ਕਰਕੇ ਤੇ ਉਹ ਦਸਮ ਦੁਆਰ ਤੇ ਪਹੁੰਚ ਜਾਂਦੇ ਤੇ ਮਨ ਤਾਂ ਨਿਰਮਲ ਹੋਇਆ ਨੀ, ਅੰਤਰ ਮਨ ਨਿਰਮਲ ਨਹੀਂ ਕੀਨਾ, ਅੰਦਰੋਂ ਮਨ ਤਾਂ ਨਿਰਮਲ ਹੋਇਆ ਨੀ। ਸੋ ਮਨ ਨਿਰਮਲ ਜਿਹੜਾ ਹੈ, ਜੋ ਸਤਿਗੁਰੂ ਜੀ ਨੇ ਸਿੱਧਾ ਮਾਰਗ ਦੱਸਿਆ ਹੈ ਰਸਨਾ ਦੇ ਦੁਆਰਾ ਜਪਣਾ, ਇਸ ਧੁਨੀ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣਨਾ, ਫਿਰ ਬਿਨਾਂ ਬੋਲਿਆਂ ਹਿਰਦੇ ਅੰਦਰ ਸਿਮਰਨ ਕਰਨਾ, ਜਾਂ ਆਉਂਦੇ ਜਾਂਦੇ ਸਵਾਸ ਦੇ ਨਾਲ ਮਿਲਾ ਕੇ ਸਿਮਰਨ ਕਰਨਾ, ਇਸ ਤਰ੍ਹਾਂ ਫਿਰ ਮਨ ਨਿਰਮਲ ਹੋਏਗਾ। ਜਦੋਂ ਮਨ ਨਿਰਮਲ ਹੋ ਜਾਵੇਗਾ, ਆਪਣੇ ਆਪ ਫਿਰ ਸੁਰਤ ਉੱਪਰ ਨੂੰ ਚੜ੍ਹਦੀ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਉਹ ਫਿਰ ਆਨੰਦ ਵੱਖਰਾ ਹੀ ਹੈ। ਉੱਥੇ ਉਸਤਤ ਵੀ ਹੈ ਦਸਮ ਦੁਆਰ ਦੀ, ਤੇ ਜਿਹੜਾ ਜੋਗੀਆਂ ਦੇ ਦੁਆਰਾ ਦਸਮ ਦੁਆਰ ਦੀ ਪ੍ਰਾਪਤੀ ਹੈ, ਉੱਥੇ ਉਹਨਾਂ ਦਾ ਮਨ ਨਿਰਮਲ ਨਹੀਂ, ਜਿਸ ਕਰਕੇ ਈਰਖਾ ਉਹਨਾਂ ਦੇ ਮਨ ਅੰਦਰ ਦੁਆਇਤ ਰਹਿੰਦੀ ਹੈ। ਹੁਣ ਆਪਾਂ ਇਤਿਹਾਸ ਪੜ੍ਹ ਕੇ ਦੇਖ ਲਓ ਕਿ ਜੋਗੀਆਂ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਲ ਕਿੰਨੀ ਈਰਖਾ ਦੁਆਇਤ ਕੀਤੀ। ਸੁਰਹ ਵਿਚਾਰ ਅਖੀਰ ਜਦੋਂ ਉਹਨਾਂ ਨੂੰ ਸੋਝੀ ਆ ਗਈ ਵੀ ਅਸੀਂ ਗਲਤ ਹਾਂ, ਅਸੀਂ ਗਲਤ ਰਸਤਾ ਅਪਣਾਇਆ ਹੈ, ਤਾਂ ਫਿਰ ਅਖੀਰ ਉਹ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਵੀ ਆਏ। ਸਿੱਧ ਬੋਲਣ ਸੋ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਹਾਂਜੀ,
ਟਾਈਮ ਲਾਈ ਚਸ਼ਮੀ ਜੈ ਤਾਂ ਮੌਜੂਦ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਵੀ ਆਪਣੇ ਆਪ ਨੂੰ ਫਕਰ ਫਾਰਗ ਕਰ ਲੈ ਸਾਰਿਆਂ ਵੱਲੋਂ। ਫਾਰਗ ਕਰਨਾ ਕੀ ਹੈ? ਆਮ ਤਾਂ ਸੀ ਫਕੀਰੀ ਵੀ ਘਰ ਬਾਰ ਛੱਡ ਕੇ ਚਲੇ ਜਾਣਾ, ਪਰ ਗੁਰਮਤ ਦੀ ਫਕੀਰੀ ਇਹ ਹੈ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਜੋ ਅੰਦਰੋਂ ਪਕੜ ਹੈ, ਜੋ ਅੰਦਰੋਂ ਮੋਹ ਹੈ, ਉਹ ਸੰਸਾਰ ਨਾਲੋਂ, ਸੰਸਾਰ ਦੇ ਪਦਾਰਥਾਂ ਨਾਲੋਂ, ਸੰਬੰਧੀਆਂ ਦੇ ਨਾਲੋਂ ਅੰਦਰੋਂ ਮੋਹ ਟੁੱਟ ਕੇ ਪ੍ਰਭੂ ਦਾ ਪਿਆਰ ਅੰਦਰ ਪ੍ਰਗਟ ਹੋ ਜਾਵੇ, ਤੇ ਫਿਰ ਦੀਸੈ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਈ। ਉਹ ਸਾਰਿਆਂ ਦੇ ਵਿੱਚ, ਪਰਿਵਾਰ ਵਿੱਚ, ਘਰ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਰਹਿਣਾ, ਇਹੀ ਜੀਵਨ ਮੁਕਤ ਅਵਸਥਾ ਦਾ ਲੱਛਣ ਵੀ ਹੈ। ਅੰਦਰੋਂ ਮੋਹ, ਅੰਦਰੋਂ ਪਕੜ ਖਤਮ ਹੋ ਜਾਣੀ, ਪਰ ਜ਼ਿੰਮੇਵਾਰੀਆਂ ਸਾਰੀਆਂ ਨਿਭਾਉਣੀਆਂ ਵੀ ਮੇਰੀ ਜ਼ਿੰਮੇਵਾਰੀ ਪਰਿਵਾਰ ਵਾਸਤੇ ਕੀ ਹੈ, ਪਰਿਵਾਰ ਦੇ ਜੀਆਂ ਵਾਸਤੇ ਕੀ ਹੈ, ਸੰਸਾਰ ਵਿੱਚ ਮੇਰੀ ਕੀ ਜ਼ਿੰਮੇਵਾਰੀ ਬਣਦੀ ਹੈ, ਜੇ ਮੈਂ ਗੁਰਸਿੱਖ ਹਾਂ ਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਮੇਰੀ ਕੀ ਜ਼ਿੰਮੇਵਾਰੀ ਬਣਦੀ ਹੈ। ਇਹ ਸਾਰੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦਿਆਂ ਹੋਇਆਂ, ਸੋ ਅੰਦਰੋਂ ਮੋਹ ਪਕੜ ਖਤਮ ਹੋ ਜਾਣੀ। ਸੋ ਇਸ ਤਰ੍ਹਾਂ ਭਾਈ, ਇਹ ਤੂੰ ਆਪਦੀਆਂ ਅੱਖਾਂ ਤੇ ਮਨ ਰੂਪੀ, ਬੁੱਧ ਰੂਪੀ ਜੋ ਤੇਰੀਆਂ ਅੱਖਾਂ ਹਨ, ਉਹਨਾਂ ਦੇ ਉੱਪਰ ਪੱਕੇ ਤੌਰ ਤੇ ਗਿਆਨ ਰੂਪੀ ਜੋ ਚਸ਼ਮੇ ਹਨ ਉਹ ਜਦੋਂ ਲਗਾਏਗਾ, ਤੈਨੂੰ ਪਤਾ ਲੱਗੇਗਾ ਕਿ ਉਹ ਪਰਮਾਤਮਾ ਤਾਂ ਜਹ ਤਾਂ ਜਿੱਥੇ ਕਿੱਥੇ ਹਰ ਥਾਂ ਤੇ ਮੌਜੂਦ ਹੈ।
ਪਾਕ ਹੈ ਸਾਕ ਕਰੋ ਜੇ ਦੂਸਰ ਹੋਏ।
ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤਾਂ ਪਵਿੱਤਰ ਤੋਂ ਪਵਿੱਤਰ ਹੈ, ਸਾਕ ਤਾਂ ਕਰੀਏ, ਸੰਸਾ ਤਾਂ ਕਰੀਏ, ਜੇ ਕੋਈ ਦੂਜਾ ਹੋਵੇ, ਦੂਜਾ ਤਾਂ ਹੈ ਹੀ ਨਹੀਂ, ਹੈ ਤਾਂ ਇੱਕ ਹੀ। ਉਹ ਪਰਮਾਤਮਾ ਸਾਰਿਆਂ ਦਾ ਹੀ ਇੱਕ ਹੈ, ਦੂਸਰ ਨਹੀਂ, ਦੂਜਾ ਨਹੀਂ ਹੈ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੂਰੀ।
ਭਗਤ ਕਬੀਰ ਦੀ ਰਸਨਾ ਦੇ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ, ਭਾਈ ਉਹ ਕਰਮ ਬਖਸ਼ਿਸ਼ ਕਰਨ ਵਾਲਾ ਹੈ, ਕਰੀਮ ਬਖਸ਼ਿਸ਼ ਕਰਨ ਵਾਲਾ, ਕਰਮ ਮਿਹਰ ਕਰਨ ਵਾਲਾ ਹੈ, کرم دا ارتھ بخشش ہے، کریم دا ارتھ ہے بخشش کرن والا ہے۔ ایسا وہ پرماتما ہے، وہ سارے سنسار نو پیدا کرن والا بھی ہے، تے ساریاں دی پالنا کرنی بھی جاندا ہے، لیتا کرنی بھی جاندا ہے، تے ساریاں دے کرماں دا پھل دینا بھی وہ پرماتما جاندا ہے۔ وہ سب کو جانتے دو کچھ گجا نہ ہوئے۔ سو پاویں انہیں ڈیوٹیاں وکھریاں وکھریاں لائیاں ہن، پر ساریاں اندر شکتی طاقت اسے دی ورت رہی ہے، سب کچھ او دے اپنے ہی حکم دے اندر چل رہا ہے۔ ایسا جو پرم پتا پرماتما ہے، سارے جھگڑے چمیلے چھڈ کے او دا سمرن کرو، او دی بندگی کرو، بندے بندگی اختیار۔ جے بندگی کرو گے تاں تہانوں سوجی آئے گی، ایویں باہر لے لڑائی جھگڑیاں دے وچ کچھ بھی نہیں، کچھ بھی پراپت نہیں ہون والا۔ جنہ چر اسیں اپنے انترمکھ، اپنے ہردے روپی گھر وچ چاتی نہیں مار دے، آپ دے اندر چاتی نہیں مار دے، اُنہاں چر گل نہیں بنے گی۔ وہ پرماتما تا اندر ہی ہے، باہر لبن دی اس نو لوڑ نہیں۔ سو ایویں جھگڑیاں وچ نہ پو۔ جو سدگرو جی نے سانو سیدھا مارگ دسیا، اس مارگ تے چلدیاں ہویاں گرو کیاں خوشیاں اسیساں پراپت کریے۔ ستگرو شری گرو رام داس صاحب جی مہاراج، شری گرو ارجن دیو صاحب جی مہاراج دی اپار بخشش، انہاں دی پریرنا دا صدقہ، دشمیش پتا شری گرو گوبند سنگھ صاحب مہاراج دی بہت وڈی بخشش، جنہاں نے اپنے مہان پوتر استھان تخت شری ہرمندر جی پٹنہ صاحب، اس مہان پوتر استھان اپنے در دا کوکر ہون دا مان بخشیا ہے۔ سو انہاں دی سدگرو دی پریرنا دا صدقہ، یہ سنگتاں دی بہت سمے تو لے کے اے اچھا سی داس نو، سنگتاں والوں بار بار یہ حکم آدے سن کہ آپ اتھے بھی حاضری بھرو۔ تخت شری ہرمندر جی پٹنہ صاحب تو شام نو روزانہ 7C چینل تے ہون انٹرنیٹ تے بھی 7C چینل آندا ہے پوری دنیا وچ۔ سو شام نو کتھا کرن دا سدگرو جدوں اتھے بخشش کردے ہن، اتھے حاضری ہوندی ہے، سنگتاں دی سیوا وچ حاضر ہو کے حاضری بھری دی ہے۔ سو سنگتاں دی بھاونا نو مکھ رکھدیاں دشمیش پتا دی پریرنا دا صدقہ، شرومنی گرودوارا پربندک کمیٹی دے پردھان جتھیدار اوتار سنگھ جی، انہاں دے پیار ستکار دا صدقہ، سنگھ صاحب گیانی مال سنگھ جی، انہاں دی پریرنا۔ سو آپ سنگتاں دے نال مل بیٹھ کے گرمت وچاراں دی سانجھ کرن دا سپاگ پراپت ہویا۔ اگے جویں جویں ستگرو جی سما بخشن گے، ایتھے بھی آپ جی دی سیوا دے وچ جتنی ستگرو نے سوجی بخشی ہے، اس انوسار گرمت وچاراں دی سانجھ کردے رہاں گے۔ ستگرو دے بخشے اپدیش نو ہردے وچ دھارن کریے، جس کر کے لوگ سکھیے پرلوک سہیلے، نانک ہر پرب آپ ہے میلے۔
اللہ ساک کرو جے دوسر ہوئے، کبیر کرم کریم جان سوئے۔
واہ گرو جی کا خالصہ۔